हमारी गणत ना गणिया काई अपना बिरद पशाना हाथ दे राखे कर अपने सदा सदा रंगमान साचा साहेब सद मेहरवाना बंद पाया मेरे सतगुर पूरे हुई सरब कल्याण जियो पाए पिंड जिन साजिया दिता पहनन खाना अपने दास की आप पैज राखी नानक सद कुर्बान
सत्कार जो खालसा जी। आओ सब तो पहला उस कलगियां वाले पातशाह दा बख्शा होया नारा बुलंद करिए जिन्हां दी बाबत एक विद्वान दे बड़े प्यारे बोल ने। ओ लिखदा पुत्र तेग जिसनू आखदी कुल दुनिया ते ओ तेग दा धनी कमाल दा सी योधे वीर कंबण सुन के ना ओदा रुतबा खाशां चो खाश जलाल दा सी ओदा रूप तलवार सी वैरियां लई अते माड़ियां लई रूप ढाल दा सी ओदे गात्रे सपनी शूकदी सी ओदे पत्थे विच रूप काल दा सी एपर कलम दा वी मैं उसनू धनी आखां ऐसा लिखत अंदर जोश भर गया ए ओदा जफरनामा औरंगजेब पढ़ के बिना तेग दे वार तो मर गया है। आओ सब तो पहला गज के आखो जी वाहे गुरु जी का खालसा वाहे गुरु जी की फतेह। खालसा जी अज दा प्रोग्राम बेस्ट रिकॉर्ड कंपनी सरदार जसप्रीत सिंह वल्लों सुखमनी स्टूडियो दे विच रिकॉर्ड किया जा रहा है। सत्कार जो खालसा जी अज दा प्रोग्राम पेश करन जा रहे ने कविशर राजविंदर सिंह गुरदासपुरी नाल साथ दे रहे ने भाई महावीर सिंह सौड़ियां जतेंद्रपाल सिंह पंजूराए अते बलजिंदर सिंह जी पंजूराए। आओ अज दे इस दीवान दे विच श्री गुरु गोबिंद सिंह महाराज दे छोटे साहबजादे बाबा जोरावर सिंह ते बाबा फतेह सिंह जी अते उन्हां दे सत्कारयोग माता गुजर कौर जी का शहीदी का प्रसंग पेश किया जा रहा है। इस करके जड़ा शहीदी का शब्द आ इहदा जन्म इस्लाम धर्म दे विचों होया पर जिन्ना इनू गुरु के खालसे ने समझिया उन्ना इस्लामिक लोगों ने नहीं समझिया क्योंकि जिस वेले मैदाने जंग दे विच हजरत मुहम्मद का एक दंद टुटदा ते उहदे चेलिया वल्लों ये कहा गया कि साढ़े नबी का दंद शहीद हो गया पर तको गुरु के खालसे वल जिन्हां ने धर्म बदले अणख बदले आन बदले शान बदले आपा वार के अपनिया जाना निशावर करके ते फिर जाके शहीदों का दर्जा प्राप्त किया है। इस करके गल इत्थों शुरू हुंदी है कि छे ते सत पौ दी सांझी रात नूं गुरु गोबिंद सिंह महाराज अपने परिवार समेत अते सिख संगतां दे समेत श्री आनंदपुर साहब का किला छड़ के तुरे ने। सरसा नदी के कंढे ते घमसान का युद्ध होया उस वेले सरसा नदी के विच हड़ आया होया सी सरसा नदी का पानी कंढियां दे उपर दी जा रहा सी गुरु गोबिंद सिंह महाराज के हुक्म अनुसार गुरु के परिवार ने गुरु कियां सिख संगतां ने सरसा नदी नूं पार किया। जदों सरसा नदी पार होए गुरु गोबिंद सिंह महाराज का परिवार खेरू खेरू हो गया तिन्ना हिस्सों के वंडिया गया। गुरु गोबिंद सिंह महाराज आप उन्होंने वड्डे साहबजादे अजय उन्होंने कुछ क सिंह वह चमकौर वाल नूं चले गए ने। दूजे पासे गुरु गोबिंद सिंह महाराज के महल वह भाई मनी सिंह दे नाल दिल्ली वाल नूं चाले पै गए ने। इधर छोटे साहबजादे ते माता जी अपने परिवार के नालों अज विछड़ चुके ने जंगलों पहाड़ों के रस्तियां दे थाणी तुरे जा रहे ने। साहबजादे कहन लगे मां साढ़े वड्डे वीर कित्थे ने साढ़े पिता जी कित्थे ने साढ़े जानों प्यारे सिंह कित्थे ने साढ़ियां मातावां कित्थे ने। गुरु गोबिंद सिंह महाराज दे लाल कहन लगे दादी से बोले वो सिपाही किधर गए अब्बा भगा के लश्करे वो शाही किधर गए हमें दरिया पे छोड़ के वो राही किधर गए हाय सूरतें तड़फा के वो माही किधर गए। आओ जिस वेले कलगियां वाले पातशाह महाराज का परिवार खेरू खेरू होया ਜਿਵੇਂ ਮਾਤਾ ਗੁਜਰ ਕੌਰ ਅਤੇ ਉਹਨਾਂ ਦੇ ਛੋਟੇ ਸਾਹਿਬਜ਼ਾਦੇ ਜਿਵੇਂ ਸਰਸਾ ਨਦੀ ਦੇ ਕੰਢੇ 'ਤੇ ਵਿਛੜੇ ਨੇ, ਉਸ ਵੇਲੇ ਦੀ ਵਾਰਤਾ ਨੂੰ ਇਉਂ ਬਿਆਨ ਕੀਤਾ ਜਾ ਰਿਹਾ।
ਸੀਤ ਪੋ ਮਹੀਨੇ ਦੀ ਹੱਡਾਂ ਤਾਈਂ ਚੀਰ ਦੀ ਜਾਵੇ, ਪਰਿਵਾਰ ਸਤਿਗੁਰੂ ਤੇ ਭਾਵੀ ਕੀ ਪਾਣੇ ਵਰਤਾਵੇ।
ਜੋ ਮਾਣ ਨਿਮਾਣਿਆਂ ਦੇ ਹੋ ਕੇ ਤੁਰ ਪਏ ਅੱਜ ਨਿਮਾਣੇ, ਵਿਛੜ ਗਏ ਸਤਿਗੁਰ ਤੋਂ ਮਾਤਾ ਬਿਰਦ ਦੁਬਾਲ ਅਣੇ।
ਖਾ ਕਸਮਾਂ ਦੁਸ਼ਮਣ ਨੇ ਪਹਿਲਾਂ ਖਾਲੀ ਕਿਲਾ ਕਰਾਇਆ, ਫਿਰ ਆ ਕੇ ਸਰਸਾ ਤੇ ਪਿੱਛੋਂ ਭਾਰੀ ਜੰਗ ਮਚਾਇਆ।
ਸਰਸਾ ਵਿੱਚ ਹੜ ਆਇਆ ਪਿੱਛੋਂ ਚੜ ਆਏ ਜਰਵਾਣੇ, ਵਿਛੜ ਗਏ ਸਤਿਗੁਰ ਤੋਂ ਮਾਤਾ ਬਿਰਦ ਦੁਬਾਲ ਅਣੇ।
ਕੋਲ ਸਮਾਨ ਇੰਨਾ ਸੀ ਪਾਣੀ ਲੈਂਦੇ ਤੱਕ ਖਲੋਈਏ, ਜਦ ਪਾਣੀ ਲੱਥ ਜਾਵੇ ਪਿੱਛੋਂ ਪਾਰ ਨਦੀ ਤੋਂ ਹੋਈਏ।
ਨਾ ਕੋਈ ਬੇੜੀ ਚੱਪੂ ਸੀ ਨਾ ਹੀ ਲੱਭੇ ਵੰਜ ਮਹਾਣੇ, ਵਿਛੜ ਗਏ ਸਤਿਗੁਰ ਤੋਂ ਮਾਤਾ ਬਿਰਦ ਦੁਬਾਲ ਆਣੇ।
ਲਾ ਛਾਲਾ ਪਾਣੀ ਚ ਸਰਸਾ ਪਾਰ ਮਸਾਹੀ ਹੋਏ, ਤਿੰਨ ਥਾਂ ਪਰਿਵਾਰ ਹੋਇਆ ਕੈਸੀ ਟੋਪਾ ਵੀ ਨੇ ਟੋਏ।
40 ਸਿੰਘ ਤੋਂ ਕੌਰ ਵੱਡੇ,
40 ਸਿੰਘ ਤੋਂ ਕੌਰ ਵੱਡੇ, ਸਤਿਗੁਰ ਲੱਗੇ ਇੱਕ ਟਿਕਾਣੇ, ਵਿਛੜ ਗਏ ਸਤਿਗੁਰ ਤੋਂ ਮਾਤਾ ਬਿਰਦ ਦੁਬਾਲ ਆਣੇ।
ਸੀ ਦੂਜੇ ਹਿੱਸੇ ਚ ਦੋਵੇਂ ਮੈਲ ਸਤਿਗੁਰੂ ਜੀ ਦੇ, ਮਣੀ ਸਿੰਘ ਨਾਲ ਦਿੱਲੀ ਨੂੰ ਤੁਰਪੇ ਕਰਕੇ ਦ੍ਰੇੜ ਅਕੀਦੇ।
ਹੁਣ ਤੀਜੇ ਹਿੱਸੇ ਤੇ ਤੱਕੋ ਕੀ ਵਰਤਦੇ ਪਾਣੇ, ਵਿਛੜ ਗਏ ਸਤਿਗੁਰ ਤੋਂ ਮਾਤਾ ਬਿਰਦ ਦੁਬਾਲ ਆਣੇ।
ਉਸੀ ਤੀਜੇ ਹਿੱਸੇ ਨੇ ਚਾਲਾ ਸਰਸ ਕੰਢਿਓ ਪਾਲੇ, ਖੱਚਰ ਤੇ ਚੜ ਮਾਤਾ ਦੋਵੇਂ ਪੁੱਤਰ ਨਾਲ ਬਿਠਾਲੇ।
ਅੱਗੋਂ ਮਿਲ ਗੰਗੂ ਪਿਆ ਜੋ ਸੀ ਜੰਮਿਆ ਬਿਪਰ ਕਰਾਣੇ, ਵਿਛੜ ਗਏ ਸਤਿਗੁਰ ਤੋਂ ਮਾਤਾ ਬਿਰਦ ਦੁਬਾਲ ਆਣੇ।
ਉਸੇ ਆਖਿਆ ਮਾਤਾ ਜੀ ਮੈਨੂੰ ਖੈਰ ਸੇਵਾ ਦਾ ਪਾਵੋ, ਕਈ ਦਿਨਾਂ ਦੇ ਭੁੱਖੇ ਹੋ ਮੇਰੇ ਘਰ ਚੱਲ ਫੁਲਕਾ ਖਾਵੋ।
ਮੈਂ ਸੇਵਾ ਕਰਕੇ ਤੇ ਚਾਹੁੰਦਾ ਸਫਲੇ ਹੱਥ ਬਣਾਣੇ, ਵਿਛੜ ਗਏ ਸਤਿਗੁਰ ਤੋਂ ਮਾਤਾ ਬਿਰਦ ਦੁਬਾਲ ਆਣੇ।
ਕੱਟ ਕੇ ਦਿਨ ਵੀ ਬਤਾ ਦੇ ਮੁੜ ਕੇ ਸਤਿਗੁਰ ਨੂੰ ਲੱਭ ਲੈਣਾ, ਇਹ ਸਮਾਂ ਭਿਆਨਕ ਜੋ ਆਖਰ ਇਸ ਨੇ ਵੀ ਨਹੀਂ ਰਹਿਣਾ।
ਦੀਦਾਰ ਗੁਰੂ ਦੇ ਲਈ ਪੈਣ ਗਿਣ ਗਿਣ ਝੱਟ ਲੰਘਾਣੇ, ਵਿਛੜ ਗਏ ਸਤਿਗੁਰ ਤੋਂ ਮਾਤਾ ਬਿਰਦ ਦੁਬਾਲ ਆਣੇ।
ਜਿਸ ਵੇਲੇ ਕਲਗੀਆਂ ਵਾਲੇ ਪਾਤਸ਼ਾਹ ਦੇ ਪਰਿਵਾਰ ਦਾ ਸਰਸਾ ਨਦੀ ਦੇ ਕੰਢੇ 'ਤੇ ਵਿਛੋੜਾ ਪੈ ਗਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਅਤੇ ਉਹਨਾਂ ਦੇ ਵੱਡੇ ਸਾਹਿਬਜ਼ਾਦੇ ਅਤੇ ਨਾਲ ਕੁਝ ਕੁ ਸਿੰਘ ਉਹ ਚਮਕੌਰ ਵੱਲ ਨੂੰ ਚਾਲੇ ਪੈ ਗਏ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਹਿਲ ਉਹ ਭਾਈ ਮਨੀ ਸਿੰਘ ਦੇ ਨਾਲ ਦਿੱਲੀ ਵੱਲ ਨੂੰ ਚਲ ਗਏ ਨੇ। ਇੱਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਆਪਣੇ ਪਰਿਵਾਰ ਦੇ ਨਾਲੋਂ ਵਿਛੜ ਚੁੱਕੇ ਨੇ। ਇਹ ਜੰਗਲ ਪਹਾੜਾਂ ਦੇ ਰਸਤਿਆਂ ਦੇ ਥਾਣੀ ਨੰਗੇ ਪੈਰੀਂ ਤੁਰੇ ਜਾ ਰਹੇ ਨੇ। ਦੱਬ ਦੇ ਕੰਢੇ ਵੱਜ ਵੱਜ ਕੇ ਇਹਨਾਂ ਦੇ ਪੈਰਾਂ ਦੇ ਵਿੱਚੋਂ ਖੂਨ ਸਿਮ ਰਿਹਾ। ਜੰਗਲਾਂ ਦੇ ਜਿਹੜੇ ਦਰਖਤ ਨੇ ਇਹਨਾਂ ਨੂੰ ਝੁਕ ਝੁੱਕ ਕੇ ਸਲਾਮਾਂ ਕਰ ਰਹੇ ਨੇ। ਇਹ ਤੁਰਦੇ ਤੁਰਦੇ ਕੁੰਮੇ ਮਾਸ਼ਕੀ ਦੀ ਝੁੱਗੀ ਵਿੱਚ ਪਹੁੰਚੇ ਨੇ, ਉੱਤੇ ਰਾਤ ਰਹੇ ਨੇ। ਕੁੰਮੇ ਮਾਸ਼ਕੀ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਇਹਨਾਂ ਨੂੰ ਮਸਰਾਂ ਦੀ ਦਾਲ ਦੇ ਨਾਲ ਪ੍ਰਸ਼ਾਦਾ ਛਕਾਇਆ। ਅਗਲਾ ਦਿਨ ਹੋਇਆ, ਮਾਤਾ ਜੀ ਨੇ ਆਪਣੇ ਸਾਹਿਬਜ਼ਾਦੇ ਤਿਆਰ ਕੀਤੇ ਨੇ। ਕਹਿਣ ਲੱਗੀ, ਪੁੱਤਰ ਹੁਣ ਇੱਥੇ ਨਹੀਂ ਰਹਿਣਾ, ਇੱਥੋਂ ਅੱਗੇ ਜਾਣ ਦੀ ਤਿਆਰੀ ਕਰੋ। ਸਾਹਿਬਜ਼ਾਦੇ ਕਹਿਣ ਲੱਗੇ, ਮਾਂ ਹੁਣ ਅਸੀਂ ਕਿੱਥੇ ਜਾਵਾਂਗੇ? ਮਾਤਾ ਜੀ ਕਹਿਣ ਲੱਗੇ, ਜਿੱਥੇ ਕਰਤਾਰ ਲੈ ਕੇ ਜਾਵੇਗਾ। ਇਹਨਾਂ ਨੂੰ ਪਿੱਛੋਂ ਇੱਕ ਆਵਾਜ਼ ਪਈ ਆ, ਕਹਿਣ ਲੱਗਾ, ਮਾਂ ਚਲੋ ਮੇਰੇ ਘਰ, ਜਦੋਂ ਤੱਕ ਮਰਜ਼ੀ ਰਹੋ ਉਹ ਤੁਹਾਡਾ ਆਪਣਾ ਹੀ ਘਰ ਆ। ਮਾਂ ਨੇ ਜਦੋਂ ਪਿੱਛੇ ਮੁੜ ਕੇ ਵੇਖਿਆ ਤੇ ਕੀ ਵੇਖਦੀ ਆ, ਗੰਗੂ ਬ੍ਰਾਹਮਣ ਜਿਹੜਾ 21 ਸਾਲ ਲਗਾਤਾਰ ਗੁਰੂ ਘਰ ਦਾ ਲਾਂਗਰੀ ਰਹਿ ਚੁੱਕਾ ਸੀ। ਮਾਤਾ ਗੁਜਰ ਕੌਰ ਨੂੰ ਗੰਗੂ ਵੱਲ ਵੇਖ ਕੇ ਬੜਾ ਚਾਅ ਚੜ੍ਹਿਆ। ਗੰਗੂ ਕਹਿਣ ਲੱਗਾ, ਚਲੋ ਮਾਂ ਮੇਰੇ ਘਰ ਚਲੋ, ਮਰਿੰਡੇ ਦੇ ਨੇੜੇ ਮੇਰਾ ਪਿੰਡ ਆ, ਸਹੇੜੀ ਪਿੰਡ ਦਾ ਨਾਂ ਆ, ਉੱਥੇ 1 ਮਹੀਨਾ ਰਹੋ, 2 ਮਹੀਨੇ ਰਹੋ, ਭਾਵੇਂ 6 ਮਹੀਨੇ ਰਹੋ, ਤੁਹਾਡਾ ਆਪਣਾ ਘਰ ਆ। ਜਦੋਂ ਸਮੇਂ ਦੇ ਹਾਲਾਤ ਬਦਲ ਜਾਣਗੇ, ਦੇਸ਼ ਦੇ ਵਿੱਚ ਅਮਨ ਅਮਾਨ ਹੋ ਜਾਵੇਗਾ, ਫਿਰ ਮੈਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਮਿਲਾ ਦੇਵਾਂਗਾ। ਮਾਤਾ ਗੁਜਰ ਕੌਰ ਅਤੇ ਸਾਹਿਬਜ਼ਾਦੇ ਗੰਗੂ ਦੇ ਨਾਲ ਉਹਦੇ ਸਹੇੜੀ ਪਿੰਡ ਨੂੰ ਤੁਰੇ ਜਾ ਰਹੇ ਨੇ। ਅਤੇ ਜਿਸ ਵੇਲੇ ਗੰਗੂ ਬ੍ਰਾਹਮਣ ਦੀ ਨਿਗਾਹ ਪਈ ਮਾਇਆ ਵਾਲੀ ਥੈਲੀ 'ਤੇ, ਉਹਦਾ ਮਨ ਬਦਲ ਗਿਆ। ਕਿਉਂਕਿ ਸਿਆਣੇ ਕਹਿੰਦੇ ਨੇ ਕਿ ਮਾਇਆ ਵੱਡਿਆਂ ਵੱਡਿਆਂ ਰਿਸ਼ੀਆਂ ਮੁਨੀਆਂ ਨੂੰ ਵੀ ਡਲਾ ਦਿੰਦੀ ਹੈ। ਚੰਦੂ ਵੀ ਮਾਇਆ ਵਾਲੀ ਥੈਲੀ ਵੇਖ ਕੇ ਅੱਜ ਡੋਲ ਗਿਆ ਏ। ਉਹਦੇ ਮਨ ਦੇ ਵਿੱਚ ਇੱਕ ਵਿਚਾਰ ਆਈ ਹੈ, ਨਾਲੇ ਤੁਰਿਆ ਜਾ ਰਿਹਾ ਅਤੇ ਮਨ ਦੇ ਵਿੱਚ ਵਿਚਾਰ ਕਰਦਾ ਜਾ ਰਿਹਾ ਕਿ ਇਹਨਾਂ ਦੇ ਕੋਲ ਜਿਹੜੀ ਮਾਇਆ ਵਾਲੀ ਥੈਲੀ ਹੈ ਇਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੇਰੇ ਹੱਥ ਲੱਗ ਜਾਵੇ। ਕਹਿੰਦਾ ਹੱਥ ਵੀ ਤਾਂ ਲੱਗੇਗੀ ਜੇ ਇਹਨਾਂ ਨੂੰ ਮਾਰ ਕੇ ਇਹਨਾਂ ਦੀਆਂ ਲਾਸ਼ਾਂ ਜੰਗਲਾਂ ਦੇ ਵਿੱਚ ਸੁੱਟੀਆਂ ਜਾਣ ਅਤੇ ਇਹ ਮਾਇਆ ਮੇਰੇ ਹੱਥ ਲੱਗ ਜਾਵੇ, ਮੈਂ ਅਮੀਰ ਬਣ ਜਾਵਾਂਗਾ। ਇਹ ਵਿਚਾਰਾਂ ਕਰਦਾ ਕਰਦਾ ਇਹਨਾਂ ਨੂੰ ਆਪਣੇ ਘਰ ਲੈ ਗਿਆ। ਜਦੋਂ ਘਰ ਪਹੁੰਚੇ ਅਤੇ ਗੰਗੂ ਦੀ ਮਾਂ, ਜਿਹਦਾ ਨਾਂ ਇਤਿਹਾਸ ਨੇ ਸੋਭੀ ਲਿਖਿਆ, ਉਹਨੂੰ ਵੇਖ ਕੇ ਬੜਾ ਚਾਓ ਚੜ੍ਹਿਆ। ਪਰਿਵਾਰ ਨੇ ਆਓ ਭਗਤ ਕੀਤੀ ਹੈ, ਗਰਮ ਗਰਮ ਦੁੱਧ ਛਕਾਇਆ ਅਤੇ ਆਪਣੇ ਧਨ ਭਾਗ ਸਮਝੇ ਨੇ। ਕਹਿਣ ਲੱਗੇ, ਸ਼ੁਕਰੀਆ ਪਰਮਾਤਮਾ ਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ ਸਾਡੇ ਘਰ ਆਇਆ, ਪਰਿਵਾਰ ਨੇ ਸਾਡੇ ਘਰ ਦੇ ਵਿੱਚ ਚਰਨ ਪਾ ਕੇ ਘਰ ਨੂੰ ਪਵਿੱਤਰ ਕਰ ਦਿੱਤਾ ਆ। ਜਦੋਂ ਰਾਤ ਪਈ ਹੈ ਅਤੇ ਰਾਤ ਦਾ ਖਾਣਾ ਤਿਆਰ ਕਰਨ ਲੱਗੀ ਹੈ ਸੋਭੀ ਗੰਗੂ ਦੀ ਮਾਂ, ਅਤੇ ਗੰਗੂ ਭੱਜਾ ਭੱਜਾ ਬਾਜ਼ਾਰ ਦੇ ਵਿੱਚ ਗਿਆ, ਉੱਥੋਂ ਇੱਕ ਜ਼ਹਿਰ ਦੀ ਪੁੜੀ ਲੈ ਕੇ ਆਇਆ। ਪੁੜੀ ਲਿਆ ਕੇ ਮਾਂ ਦੇ ਹੱਥ 'ਤੇ ਰੱਖ ਕੇ ਕਹਿਣ ਲੱਗਾ, ਮਾਂ ਆਹ ਜ਼ਹਿਰ ਦੀ ਪੁੜੀ ਆ, ਇਹ ਸਾਹਿਬਜ਼ਾਦਿਆਂ ਦੇ ਮਾਤਾ ਦੇ ਖਾਣੇ ਦੇ ਵਿੱਚ ਮਿਲਾ ਦੇ, ਇਹ ਖਾ ਕੇ ਮਰ ਜਾਣਗੇ, ਇਹਨਾਂ ਦੇ ਕੋਲ ਜਿਹੜੀ ਮਾਇਆ ਵਾ ਉਹ ਸਾਡੇ ਹੱਥ ਲੱਗ ਜਾਵੇਗੀ, ਮਾਂ ਅਸੀਂ ਅਮੀਰ ਹੋ ਜਾਵਾਂਗੇ, ਇਹਨਾਂ ਦੀਆਂ ਲਾਸ਼ਾਂ ਨੂੰ ਜੰਗਲਾਂ ਦੇ ਵਿੱਚ ਸੁੱਟ ਦੇਵਾਂਗੇ। ਮਾਂ ਦੇ ਕਲੇਜੇ ਦਾ ਰੁੱਗ ਭਰਿਆ ਗਿਆ, ਪੈਰਾਂ ਦੇ ਥੱਲਿਓਂ ਜ਼ਮੀਨ ਨਿਕਲ ਗਈ। ਕਹਿਣ ਲੱਗੀ, ਵੇ ਪਾਪੀਆ, ਜਿਨ੍ਹਾਂ ਦੇ ਘਰ ਦਾ 21 ਸਾਲ ਤੋਂ ਲਗਾਤਾਰ ਨਮਕ ਖਾਧਾ, ਅੱਜ ਉਹਨਾਂ ਦਾ ਹੀ ਬੁਰਾ ਸੋਚਣ ਲੱਗਾ, ਅੱਜ ਉਹਨਾਂ ਦੀ ਜਾਨ ਦਾ ਪਿਆਸਾ ਬਣ ਗਿਆ, ਇਸ ਕਰਕੇ ਤੂੰ ਜੰਮਦਾ ਹੀ ਕਿਉਂ ਨਾ ਮਰ ਗਿਆ, ਵੇ ਕਲੰਕੀਆ ਸਾਡੀ ਕੁਲ ਨੂੰ ਦਾਗ ਲਾਉਣ ਲੱਗਾ, ਇਸ ਕਰਕੇ ਇਸ ਤੋਂ ਪਹਿਲਾਂ ਕਿ ਇਹ ਜਿਹੜਾ ਜ਼ਹਿਰ ਆ ਕਿਤੇ ਤੈਨੂੰ ਨਾ ਦੇ ਕੇ ਮਾਰਨਾ ਪਵੇ। ਉਸ ਵੇਲੇ ਜਿਵੇਂ ਗੰਗੂ ਦੀ ਮਾਂ ਗੰਗੂ ਨੂੰ ਜ਼ਹਿਰ ਦੇਣ ਤੋਂ ਰੋਕਦੀ ਹੈ, ਇਉਂ ਬੇਨਤੀ ਕੀਤੀ ਜਾ ਰਹੀ ਹੈ।
ਸੋਭੀ ਆਖੇ ਗੰਗਿਆ ਕਿਉਂ ਜ਼ੁਲਮ ਕਮਾਵੇ, ਸੋਭੀ ਆਖੇ ਗੰਗਿਆ ਕਿਉਂ ਜ਼ੁਲਮ ਕਮਾਵੇ,
ਕਰੇ ਉਪਕਾਰ ਜੋ ਕਿਉਂ ਮਨੋ ਭੁਲਾਵੇ, ਗੁਰਾਂ ਕਰੇ ਉਪਕਾਰ ਜੋ ਕਿਉਂ ਮਨੋ ਭੁਲਾਵੇ,
ਤਿਲਕ ਜੰਜੂ ਦੇ ਵਾਸਤੇ ਸੀ ਸਤਿਗੁਰ ਨਾਵੇ, ਤਿਲਕ ਜੰਜੂ ਦੇ ਵਾਸਤੇ ਸੀ ਸਤਿਗੁਰ ਨਾਵੇ,
ਦੇ ਵਿੱਚ ਬੈਠ ਗਏ ਬੈਠ ਗਏ ਬੈਠ ਗਏ, ਦਿੱਲੀ ਦੇ ਵਿੱਚ ਬੈਠ ਗਏ ਤੇ ਗਾਂਧੀ ਸ਼ਾਵੇ, ਦਿੱਲੀ ਦੇ ਵਿੱਚ ਬੈਠ ਗਏ ਤੇ ਗਾਂਧੀ ਸ਼ਾਵੇ,
ਮਾਰੀ ਤੇਰੀ ਮੱਤ ਹੈ ਰਾ ਪੁੱਠੇ ਜਾਵੇ, ਮਾਰੀ ਤੇਰੀ ਮੱਤ ਹੈ ਰਾ ਪੁੱਠੇ ਜਾਵੇ,
ਮਾਇਆ ਹੋਈ ਨਾਗਣੀ ਇਹ ਜਗ ਲਪਟਾਵੇ, ਮਾਇਆ ਹੋਈ ਨਾਗਣੀ ਇਹ ਜਗ ਲਪਟਾਵੇ,
ਇਸ ਦੀ ਸੇਵਾ ਜੋ ਕਰੇ ਜੋ ਕਰੇ ਜੋ ਕਰੇ, ਇਸ ਦੀ ਸੇਵਾ ਜੋ ਕਰੇ ਉਸੇ ਨੂੰ ਖਾਵੇ, ਇਸ ਦੀ ਸੇਵਾ ਜੋ ਕਰੇ ਉਸੇ ਨੂੰ ਖਾਵੇ,
ਪਾਪਾ ਬਿਨਾ ਨਾ ਹੋਵਣ ਦੀ ਮੋਇਆ ਸਾਥ ਨਾ ਜਾਵੇ, ਪਾਪਾ ਬਿਨਾ ਨਾ ਹੋਵਣ ਦੀ ਮੋਇਆ ਸਾਥ ਨਾ ਜਾਵੇ,
ਸੇਵਾ ਕਰ ਗੁਰ ਦੇਵ ਦੀ ਜਸ ਪਾਉਣਾ ਚਾਹ, ਆਵੇ ਸੇਵਾ ਕਰ ਗੁਰ ਦੇਵ ਦੀ ਜਸ ਪਾਉਣਾ ਚਾਵੇ
ਅੱਖੇ ਲੱਗ ਦੀਦਾਰ ਦੇ ਦੀਦਾਰ ਦੇ ਦੀਦਾਰ ਦੇ ਅੱਖੇ ਲੱਗ ਦੀਦਾਰ ਦੇ ਤੈਨੂੰ ਪਿਆਸ ਸਮਝਾਵੇ ਅੱਖੇ ਲੱਗ ਦੀਦਾਰ ਦੇ ਤੈਨੂੰ ਪਿਆਸ ਸਮਝਾਵੇ
ਉਸ ਵੇਲੇ ਤੇ ਗੰਗੂ ਟਲ ਗਿਆ ਜਦੋਂ ਅੱਧੀ ਰਾਤ ਹੋਈ ਹੈ ਉੱਠਿਆ ਗੰਗੂ ਤੇ ਮਨ ਦੇ ਵਿੱਚ ਸੋਚਦਾ ਕਿ ਮਾਤਾ ਜੀ ਤੇ ਸਾਹਿਬਜ਼ਾਦੇ ਹੁਣ ਸੌ ਗਏ ਹੋਣਗੇ ਪਰ ਗੰਗੂ ਨੂੰ ਕੌਣ ਸਮਝਾਵੇ ਕਿ ਗਮਾਂ ਦੀਆਂ ਰਾਤਾਂ ਲੰਬੀਆਂ ਹੋ ਜਾਂਦੀਆਂ ਨੇ ਇਹ ਮੁੱਕਣ ਦੇ ਵਿੱਚ ਨਹੀਂ ਆਉਂਦੀਆਂ ਨਾਲੇ ਜਿਨ੍ਹਾਂ ਦੇ ਸਿਰ 'ਤੇ ਮੁਸੀਬਤਾਂ ਦੇ ਪਹਾੜ ਟੁੱਟੇ ਹੋਣ ਉਹਨਾਂ ਦੀਆਂ ਅੱਖਾਂ ਦੇ ਵਿੱਚ ਨੀਂਦਾਂ ਕਿੱਥੇ ਗੰਗੂ ਇਹ ਸੋਚਾਂ ਸੋਚਦਾ ਹੋਇਆ ਉੱਠਿਆ ਮਾਤਾ ਜੀ ਦੇ ਵਾਲੇ ਕਮਰੇ ਦੇ ਵਿੱਚ ਚਲਾ ਗਿਆ ਉੱਥੇ ਦੀਵਾ ਜਗਦਾ ਪਿਆ ਸੀ ਥੋੜ੍ਹੀ ਥੋੜ੍ਹੀ ਲੋਹ ਹੁੰਦੀ ਪਈ ਹੈ ਪਰ ਮਾਤਾ ਜੀ ਜਾਗ ਰਹੇ ਨੇ ਗੰਗੂ ਨੇ ਦੱਬੇ ਦੱਬੇ ਪੈਰੀਂ ਜਾ ਕੇ ਮਾਤਾ ਜੀ ਦੇ ਸਰਾਣੇ ਦੇ ਥੱਲਿਓਂ ਮੋਹਰਾਂ ਵਾਲੀ ਥੈਲੀ ਚੁੱਕੀ ਹੈ ਅਤੇ ਬਾਹਰ ਨੂੰ ਤੁਰ ਪਿਆ ਮਾਤਾ ਜੀ ਮਨ ਦੇ ਵਿੱਚ ਸੋਚਦੇ ਨੇ ਕਿ ਹੋ ਸਕਦਾ ਗੰਗੂ ਨੂੰ ਮਾਇਆ ਦੀ ਲੋੜ ਪੈ ਗਈ ਹੋਵੇ ਕਿਤੇ ਪੈਸਿਆਂ ਦੀ ਜ਼ਰੂਰਤ ਹੋਵੇ ਅਤੇ ਕੋਈ ਗੱਲ ਨਹੀਂ ਗੁਰੂ ਘਰ ਦੇ ਵਿੱਚ ਕਿਹੜਾ ਕੋਈ ਮਾਇਆ ਦਾ ਘਾਟਾ ਗੰਗੂ ਬਾਹਰ ਜਾ ਕੇ ਉਸ ਮਾਇਆ ਨੂੰ ਦੱਬ ਆਇਆ ਘਰ ਆ ਕੇ ਰੌਲਾ ਪਾਉਣ ਲੱਗਾ ਕਹਿਣ ਲੱਗਾ ਵਾ ਪਿੰਡ ਵਾਲਿਓ ਤੁਸੀਂ ਆਰਾਮ ਦੇ ਨਾਲ ਆਪੋ ਆਪਣੇ ਘਰਾਂ ਦੇ ਵਿੱਚ ਸੁੱਤੇ ਪਏ ਹੋ ਆ ਕੇ ਵੇਖੋ ਮੇਰੇ ਘਰ ਦੇ ਵਿੱਚ ਚੋਰ ਪੈ ਗਏ ਉਹ ਮੇਰੇ ਘਰ ਦੇ ਵਿੱਚ ਡਾਕਾ ਪੈ ਗਿਆ ਮੇਰੇ ਘਰ ਦੇ ਵਿੱਚੋਂ ਮਾਇਆ ਲੁੱਟ ਕੇ ਲੈ ਗਏ ਅਤੇ ਤੁਸੀਂ ਆਰਾਮ ਦੇ ਨਾਲ ਸੁੱਤੇ ਪਏ ਹੋ ਮਾਤਾ ਗੁਜਰ ਕੌਰ ਨੇ ਆਵਾਜ਼ ਮਾਰ ਕੇ ਆਖਿਆ ਪੁੱਤ ਗੰਗੂ ਇੱਥੇ ਤਾਂ ਕੋਈ ਚੋਰ ਨਹੀਂ ਆਇਆ ਮੇਰੇ ਪੁੱਤਰ ਜੇ ਤੈਨੂੰ ਮਾਇਆ ਦੀ ਲੋੜ ਆ ਅਤੇ ਹੋਰ ਵੀ ਮਾਇਆ ਲੈ ਲਾ ਕਿਉਂਕਿ ਗੁਰੂ ਘਰ ਦੇ ਵਿੱਚ ਮਾਇਆ ਦੀ ਕੋਈ ਟੋਟ ਨਹੀਂ ਰਹਿੰਦੀ ਇਸ ਕਰਕੇ ਸਮਾਂ ਸਦਾ ਇੱਕੋ ਜਿਹਾ ਨਹੀਂ ਰਿਹਾ ਕਰਦਾ ਮੇਰੇ ਪੁੱਤਰ ਤੂੰ ਰੌਲਾ ਨਾ ਪਾ ਇੱਥੇ ਕੋਈ ਚੋਰ ਨਹੀਂ ਆਇਆ ਅਤੇ ਜਦੋਂ ਗੰਗੂ ਨੇ ਆਪਣੇ ਕੰਨਾਂ ਦੇ ਨਾਲ ਸੱਚ ਸੁਣਿਆ ਸੜਬਲ ਕੇ ਕੁਲੇ ਹੋ ਗਿਆ ਕਹਿਣ ਲੱਗਾ ਬੱਲੇ ਨਹੀਂ ਮਾਂ ਤੇਰੇ ਨਾਲੇ ਮੈਂ ਤੈਨੂੰ ਆਪਣੇ ਘਰ ਦੇ ਵਿੱਚ ਪਨਾਹ ਦਿੱਤੀ ਨਾਲੇ ਆਪਣੇ ਘਰ ਦੇ ਵਿੱਚ ਤੈਨੂੰ ਭੋਜਨ ਛਕਾਇਆ ਉਹ ਤੁਸੀਂ ਸਰਕਾਰ ਦੇ ਬਾਗੀ ਮੇਰੇ ਘਰ ਵਿੱਚ ਆ ਕੇ ਰਹੇ ਤੁਹਾਡੀ ਮੈਂ ਸੇਵਾ ਕੀਤੀ ਮੈਂ ਤੁਹਾਡੇ ਨਾਲ ਨੇਕੀ ਕੀਤੀ ਇਸ ਨੇਕੀ ਦਾ ਫਲ ਤੁਸੀਂ ਮੈਨੂੰ ਦੇ ਰਹੇ ਹੋ ਮੈਨੂੰ ਚੋਰ ਬਣਾ ਰਹੇ ਹੋ ਮਾਂ ਮੈਂ ਹੁਣ ਨਹੀਂ ਟਾਂਗਾ ਮੈਂ ਤੁਹਾਨੂੰ ਸਰਕਾਰ ਨੂੰ ਫੜਾ ਕੇ ਰਵਾਂਗਾ ਨਾਲੇ ਸਰਕਾਰ ਦੇ ਕੋਲੋਂ ਵੀ ਇਨਾਮ ਪ੍ਰਾਪਤ ਕਰਾਂਗਾ ਇਹ ਭੱਜਾ ਭੱਜਾ ਮਰਿੰਡੇ ਥਾਣੇ ਦੇ ਵਿੱਚ ਗਿਆ ਥਾਣੇ ਜਾ ਕੇ ਇਹਨੇ ਜਾਨੀ ਖਾਂ ਅਤੇ ਮਾਨੀ ਖਾਂ ਨੂੰ ਜਿਵੇਂ ਸਾਹਿਬਜ਼ਾਦਿਆਂ ਬਾਰੇ ਦੱਸਿਆ ਇਉਂ ਬੇਨਤੀ ਕੀਤੀ ਜਾ ਰਹੀ ਹੈ
ਗੰਗੂ ਦਿਲ ਵਿੱਚ ਬਦਨੀਤ ਤਾਰ ਕੇ ਪੁੱਜਿਆ ਮਰਿੰਡੇ ਮੰਜੇਲਾਂ ਨੂੰ ਮਾਰ ਕੇ
ਦੱਸਦਾ ਹੈ ਜਾ ਕੇ ਆਪ ਦੇ ਖਿਆਲਾਂ ਨੂੰ ਫੜੋ ਸਣੇ ਮਾਤਾ ਦੇ ਗੁਰੂ ਕੇ ਲਾਲਾਂ ਨੂੰ
ਮਾਇਆ ਨਾਗਣੀ ਨੇ ਐਸਾ ਜਾਲ ਪਾ ਲਿਆ ਬਿਨਾਂ ਦੰਤਾਂ ਤੋਂ ਬ੍ਰਾਹਮਣਾਂ ਨੂੰ ਖਾ ਲਿਆ
ਪੰਡੀਆਂ ਤੋਂ ਲੱਗਾ ਹੈ ਲਟਾਉਣ ਲਾਲਾਂ ਨੂੰ ਫੜੋ ਸਣੇ ਮਾਤਾ ਦੇ ਗੁਰੂ ਕੇ ਲਾਲਾਂ ਨੂੰ
ਜਾਨੀ ਮਾਨੀ ਖਾਣੂ ਬੋਲ ਕੇ ਸੁਣਾਵਦਾ ਮੰਨੋ ਮੇਰੀ ਗੱਲ ਝੂਠ ਨਹੀਂ ਬਤਾਵਦਾ
ਪੱਕਾ ਵਿਸ਼ਵਾਸ ਦੇਵ ਦਾ ਚੰਡਾਲਾਂ ਨੂੰ ਫੜੋ ਸਣੇ ਮਾਤਾ ਦੇ ਗੁਰੂ ਕੇ ਲਾਲਾਂ ਨੂੰ
ਉਹ ਮੇਰੇ ਘਰ ਆਏ ਨੇ ਕੱਟਣ ਰਾਤ ਜੀ ਮੇਰਾ ਸੀ ਫਰਜ ਦੱਸਾਂ ਸੱਚੀ ਬਾਤ ਜੀ
ਥੱਕੇ ਟੁੱਟੇ ਹੋਏ ਫੜ ਲਓ ਬਿਹਾਲਾਂ ਨੂੰ ਫੜੋ ਸਣੇ ਮਾਤਾ ਦੇ ਗੁਰੂ ਕੇ ਲਾਲਾਂ ਨੂੰ
ਆਨੰਦਪੁਰੋਂ ਤੁਰੇ ਨਾਲ ਸੀ ਵਹੀਰ ਦੇ ਵਿਚੜ ਗਏ ਵਿੱਚ ਸਾਰੇ ਸਾਦੇ ਨੀਰ ਦੇ
ਆਏ ਮੇਰੇ ਘਰ ਕੱਲ ਤਰ ਕਾਲਾਂ ਨੂੰ ਫੜੋ ਸਣੇ ਮਾਤਾ ਦੇ ਗੁਰੂ ਕੇ ਲਾਲਾਂ ਨੂੰ
ਮਨੋ ਮੇਰੀ ਗੱਲ ਮੌਕਾ ਨਾ ਸੰਭਾਲਿਆ ਫੇਰ ਹੱਥ ਆਉਣਾ ਨੀ ਜੇ ਨਾ ਪਾਲਿਆ
ਇੱਥੋਂ ਛੇਤੀ ਮਾਰ ਜਾਣਗੇ ਉਹ ਚਾਲਾਂ ਨੂੰ ਫੜੋ ਸਣੇ ਮਾਤਾ ਦੇ ਗੁਰੂ ਕੇ ਲਾਲਾਂ ਨੂੰ
ਬ੍ਰਾਹਮਣ ਦਾ ਪੁੱਤ ਬ੍ਰਾਹਮਣ ਦਾ ਪੁੱਤ ਬਣ ਗਿਆ ਚੰਡਾਲ ਜੀ ਖਾਂਦਾ ਰਿਹਾ ਗੁਰੂ ਕਰੋ ਕਈ ਸਾਲ ਜੀ।
ਉਹ ਮਾਇਆ ਵਾਲਾ ਲੋਭ ਜਾਗਿਆ ਕੰਗਾਲਾਂ ਨੂੰ, ਫੜੋ ਸਾਡੇ ਮਾਤਾ ਦੇ ਗੁਰੂ ਕੇ ਲਾਲਾਂ ਨੂੰ।
ਉਹ ਜਾਨੀ ਮਾਨੀ ਖਾਂ ਤਿਆਰੀ ਆ ਗਏ ਕਰਕੇ, ਦੀਦਾਰ ਸਿੰਘਾ ਦੱਸ ਛੰਦਾ ਬੰਦੀ ਕਰਕੇ,
ਸਰਹੰਦ ਚ ਪਹੁੰਚਾਇਆ ਜਿਵੇਂ ਨੌ ਨਿਹਾਲਾਂ ਨੂੰ, ਫੜੋ ਸਾਡੇ ਮਾਤਾ ਦੇ ਗੁਰੂ ਕੇ ਲਾਲਾਂ ਨੂੰ।
ਜਿਸ ਵੇਲੇ ਚੰਦੂ ਨੇ ਮਰਿੰਡੇ ਥਾਣੇ ਦੇ ਵਿੱਚ ਜਾ ਕੇ ਸ਼ਿਕਾਇਤ ਕੀਤੀ, ਉੱਥੋਂ ਸਿਪਾਹੀ ਆਏ, ਉਹਨਾਂ ਨੇ ਆ ਕੇ ਗੰਗੂ ਦੇ ਘਰ ਨੂੰ ਘੇਰਾ ਪਾ ਲਿਆ ਅਤੇ ਮਾਤਾ ਨੂੰ ਉਠਾਇਆ, ਆਵਾਜ਼ ਮਾਰ ਕੇ ਮਾਤਾ ਜੀ ਉੱਠੇ, ਸਾਹਿਬਜ਼ਾਦਿਆਂ ਨੂੰ ਤਿਆਰ ਕੀਤਾ, ਕਹਿਣ ਲੱਗੇ ਚਲੋ ਸਾਡੇ ਨਾਲ ਥਾਣੇ ਚਲੋ। ਗ੍ਰਿਫਤਾਰ ਕਰਕੇ ਇਹ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਜੀ ਨੂੰ ਮਰਿੰਡੇ ਥਾਣੇ ਦੇ ਵਿੱਚ ਰਹਿ ਗਏ ਨੇ। ਸਾਰੀ ਰਾਤ ਥਾਣਿਆਂ ਦੇ ਵਿੱਚ ਭੁੱਖੇ ਅਤੇ ਤਿਹਾਏ ਰੱਖਿਆ ਗਿਆ। ਉਹ ਮਹੀਨੇ ਦੀ ਹੱਡ ਚੀਰਵੀਂ ਸਰਦੀ ਦੇ ਵਿੱਚ ਪੈਂਦੀਆਂ ਹੋਈਆਂ ਕਣੀਆਂ ਦੇ ਵਿੱਚ ਕੋਈ ਗਰਮ ਕੱਪੜਾ ਨਹੀਂ ਉੱਤੇ ਲੈਣ ਵਾਸਤੇ ਦਿੱਤਾ ਗਿਆ। ਰਾਤ ਲੰਘੀ ਹੈ, ਦਿਨ ਚੜ੍ਹਿਆ, ਇਹ ਸਿਪਾਹੀ ਸਾਹਿਬਜ਼ਾਦ ਨੂੰ ਅਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਕੇ ਸਰਹੰਦ ਵੱਲ ਨੂੰ ਲੈ ਤੁਰੇ ਨੇ। ਨੌ ਪੋਹ ਵਾਲੇ ਦਿਨ ਇਹ ਸਰਹੰਦ ਲੈ ਗਏ ਨੇ ਅਤੇ ਨੌ ਪੋਹ ਨੂੰ ਸਰਹੰਦ ਦਾ ਸੂਬੇਦਾਰ ਵਜੀਦ ਖਾਨ ਉਹ ਚਮਕੌਰ ਦਾ ਜੰਗ ਹਾਰ ਕੇ ਵਾਪਸ ਮੁੜਿਆ, ਕਿਉਂਕਿ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿਉਂਦੇ ਨੂੰ ਫੜਨ ਵਾਸਤੇ 10 ਲੱਖ ਫੌਜ ਚਾੜੀ ਸੀ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ 10 ਲੱਖ ਫੌਜ ਦੇ ਘੇਰੇ ਦੇ ਵਿੱਚੋਂ ਲਲਕਾਰ ਕੇ ਨਿਕਲ ਗਏ ਸਨ। ਇਹਦੇ ਕੋਲੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਫੜੇ ਨਾ ਗਏ, ਨਮੋਸ਼ੀ ਦਾ ਮਾਰਿਆ ਹੋਇਆ ਵਾਪਸੇ ਸਰਹੰਦ ਆਇਆ। ਇਹਦੇ ਕਲੇਜੇ ਦੇ ਵਿੱਚ ਅੱਗ ਲੱਗੀ ਹੋਈ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਤੀ। ਦੱਸਣ ਵਾਲਿਆਂ ਨੇ ਜਾ ਕੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਅਤੇ ਉਹਨਾਂ ਦੀ ਬਿਰਧ ਮਾਤਾ ਸਾਡੇ ਕਬਜ਼ੇ ਦੇ ਵਿੱਚ ਆ। ਇਹ ਸੁਣ ਕੇ ਇਹਦੇ ਕਲੇਜੇ ਦੇ ਵਿੱਚ ਠੰਡ ਪਈ ਵੀ ਚਲੋ ਕੋਈ ਗੱਲ ਨਹੀਂ, ਕਿਉਂਕਿ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਹੱਥ ਨਹੀਂ ਆਇਆ, ਉਹਦੇ ਸਾਹਿਬਜ਼ਾਦੇ ਅਤੇ ਉਹਦੀ ਮਾਂ 'ਤੇ ਆਈ ਗਈ ਹੈ ਨਾ, ਹੁਣ ਕਿਉਂ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਾਹਿਬਜ਼ਾਦਿਆਂ ਨੂੰ ਛਡਾਉਣ ਵਾਸਤੇ ਸਾਡੇ ਕੋਲ ਹਾਜ਼ਰ ਹੋਵੇਗਾ। ਪਰ ਇਹ ਕੀ ਜਾਣੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਝੂਠੇ ਮੋਹ ਦੀਆਂ ਤੰਦਾਂ ਮੋਹ ਨਹੀਂ ਸਕਦੀਆਂ। ਇਸ ਕਰਕੇ ਬੜਾ ਖੁਸ਼ ਹੋਇਆ, ਇਹਨੇ ਆਖਿਆ ਅੱਜ ਦੀ ਰਾਤ ਇਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕਰ ਦਿੱਤਾ ਜਾਵੇ। ਹੁਣ ਠੰਡਾ ਬੁਰਜ ਕੀ ਹੈ, ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਅੱਜ ਵਾਂਗ ਨਾ ਏਸੀ ਨਾ ਕੂਲਰ ਅਤੇ ਨਾ ਹੀ ਪੱਖੇ ਹੋਇਆ ਕਰਦੇ ਸਨ। ਜਿਹੜੇ ਸਰਦੇ ਪੁੱਜਦੇ ਲੋਕ ਹੁੰਦੇ ਸਨ ਉਹ ਛੱਤਾਂ ਤੋਂ ਉੱਚਾ ਇੱਕ ਬੁਰਜ ਬਣਾ ਲੈਂਦੇ ਸਨ, ਉਹਦੇ ਚਾਰੇ ਪਾਸੇ ਦਰਵਾਜ਼ੇ ਨਹੀਂ ਸਨ ਰੱਖੇ ਜਾਂਦੇ, ਚਾਰੇ ਪਾਸੇ ਤੋਂ ਹਵਾ ਆਉਂਦੀ ਸੀ ਅਤੇ ਗਰਮੀਆਂ ਉਹਦੇ ਵਿੱਚ ਸੌਖੀਆਂ ਲੰਘ ਜਾਂਦੀਆਂ ਸਨ। ਜਦੋਂ ਸਰਦੀਆਂ ਆਉਂਦੀਆਂ ਸਨ ਉਸ ਬੁਰਜ ਦੇ ਵਿੱਚ ਕੋਈ ਬਹਿ ਨਹੀਂ ਸੀ ਸਕਦਾ। ਇਸ ਕਰਕੇ ਉਸ ਬੁਰਜ ਦੇ ਵਿੱਚ ਸਾਹਿਬਜ਼ਾਦੇ ਅਤੇ ਬਜ਼ੁਰਗ ਮਾਤਾ ਨੂੰ ਕੈਦ ਕਰ ਦਿੱਤਾ। ਅਗਲਾ ਦਿਨ ਚੜ੍ਹਿਆ, ਸੂਬੇਦਾਰ ਵਜ਼ੀਰ ਖਾਨ ਦੀ ਕਚਹਿਰੀ ਲੱਗੀ ਹੈ, ਇਹਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਜਾਵੇ। ਸਿਪਾਹੀ ਹੁਕਮ ਲੈ ਕੇ ਸਾਹਿਬਜ਼ਾਦਿਆਂ ਨੂੰ ਲੈਣ ਵਾਸਤੇ ਗਏ ਨੇ। ਸਿਪਾਹੀਆਂ ਨੇ ਜਾ ਕੇ ਆਵਾਜ਼ ਦਿੱਤੀ ਹੈ, ਮਾਤਾ ਜੀ ਨੇ ਬੱਚਿਆਂ ਨੂੰ ਤਿਆਰ ਕੀਤਾ, ਸਿਪਾਹੀਆਂ ਨੇ ਗ੍ਰਿਫਤਾਰ ਕਰ ਲਿਆ, ਹੱਥ ਘੜੀਆਂ ਲਾ ਕੇ ਇਹ ਕਚਹਿਰੀ ਵੱਲ ਨੂੰ ਲੈ ਤੁਰੇ ਨੇ ਅਤੇ ਰਸਤੇ ਦੇ ਵਿੱਚ ਸਮਝਾਉਂਦੇ ਜਾਂਦੇ ਨੇ, ਬੱਚਿਓ ਸੂਬੇਦਾਰ ਵਜ਼ੀਰ ਖਾਨ ਨੂੰ ਜਾ ਕੇ ਸਲਾਮ ਕਹਿਣੀ ਆ, ਉਹਦੇ ਅੱਗੇ ਜਾ ਕੇ ਸਿਰ ਝੁਕਾਉਣਾ ਆ। ਅਤੇ ਜਦੋਂ ਕਚਹਿਰੀ ਵੱਲ ਜਾ ਕੇ ਵੇਖਿਆ ਅਤੇ ਜਿਹੜਾ ਕਚਹਿਰੀ ਦਾ ਵੱਡਾ ਦਰਵਾਜ਼ਾ ਸੀ ਉਹ ਬੰਦ ਕਰ ਦਿੱਤਾ ਗਿਆ ਅਤੇ ਛੋਟੀ ਬਾਰੀ ਖੋਲ੍ਹ ਦਿੱਤੀ ਗਈ, ਤਾਂ ਕਿ ਜਦੋਂ ਸਾਹਿਬਜ਼ਾਦੇ ਛੋਟੀ ਬਾਰੀ ਦੇ ਵਿੱਚੋਂ ਦੀ ਸਿਰ ਝੁਕਾ ਕੇ ਲੰਘਣਗੇ ਅੱਗੇ ਵਜ਼ੀਰ ਖਾਨ ਬੈਠਾ ਹੋਵੇਗਾ, ਉਹਦੇ ਅੱਗੇ ਇਹਨਾਂ ਦਾ ਸਿਰ ਝੁੱਕ ਜਾਵੇਗਾ, ਰੌਲਾ ਪਾਇਆ ਜਾਵੇਗਾ ਕਿ ਸਾਹਿਬਜ਼ਾਦਿਆਂ ਨੇ ਵਜ਼ੀਰ ਖਾਨ ਦੇ ਅੱਗੇ ਸਿਰ ਝੁਕਾ ਕੇ ਇਹ ਸਲਾਮ ਕਬੂਲ ਕਰ ਲਿਆ ਹੈ। ਜਦੋਂ ਕਚਹਿਰੀ ਦੇ ਕੋਲ ਪਹੁੰਚੇ, ਬਾਰੀ ਖੁੱਲ੍ਹੀ ਵੇਖੀ ਹੈ, ਉਹਨਾਂ ਆਖਿਆ ਇਹਨਾਂ ਦੀ ਕੋਈ ਸਿਆਸਤ ਆ, ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਨੇ ਆਪਣਾ ਸਿਰ ਨਹੀਂ ਲੰਘਾਇਆ, ਉਹਨਾਂ ਨੇ ਆਪਣਾ ਪੈਰ ਲੰਘਾਇਆ ਅਤੇ ਅੱਗੇ ਬੈਠਾ ਸੀ ਸੂਬੇਦਾਰ ਵਜ਼ੀਰ ਖਾਨ। ਜਦੋਂ ਉਹਨੇ ਸਾਹਿਬਜ਼ਾਦੇ ਦੀ ਜੁੱਤੀ ਦੇ ਦਰਸ਼ਨ ਕੀਤੇ, ਸੜਬਲ ਕੇ ਕੋਲੇ ਹੋ ਗਿਆ। ਮਗਰੇ ਬਾਬਾ ਫਤਿਹ ਸਿੰਘ ਜੀ ਗਏ, ਉਦੋਂ ਉਹਨੂੰ ਜ਼ਿਆਦਾ ਅੱਗ ਲੱਗੀ। ਜਦੋਂ ਸਾਹਿਬਜ਼ਾਦੇ ਨੇ ਜਾ ਕੇ ਗੱਜ ਕੇ ਫਤਿਹ ਬੁਲਾਈ, ਕੜਕੇ ਕਹਿਣ ਲੱਗਾ, ਵੋ ਬੱਚਿਓ ਇੱਥੇ ਤੁਹਾਡਾ ਆਨੰਦਪੁਰ ਨਹੀਂ, ਇੱਥੇ ਤੁਹਾਡਾ ਅੰਮ੍ਰਿਤਸਰ ਦਾ ਹਰਿਮੰਦਰ ਨਹੀਂ ਜਿੱਥੇ ਤੁਹਾਡੀ ਫਤਿਹ ਪ੍ਰਵਾਨ ਕੀਤੀ ਜਾਵੇਗੀ, ਇਹ ਸੂਬੇਦਾਰ ਵਜ਼ੀਰ ਖਾਨ ਦੀ ਕਚਹਿਰੀ ਹੈ, ਇੱਥੇ ਕੇਵਲ ਅਤੇ ਕੇਵਲ ਸਲਾਮ ਆਖੀ ਜਾਂਦੀ ਹੈ। ਸਾਹਿਬਜ਼ਾਦੇ ਨੇ ਕੜਕ ਕੇ ਆਖਿਆ, ਵੋ ਸੂਬੇਦਾਰਾ ਸਾਨੂੰ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਤਿਹ ਬੁਲਾਉਣੀ ਸਿਖਾਈ ਹੈ, ਅਸੀਂ ਫਤਿਹ ਬੁਲਾ ਦਿੱਤੀ ਹੈ, ਅਗਲੀ ਜਿਹੜੀ ਕਾਰਵਾਈ ਹੈ ਉਹ ਹੁਣ ਤੂੰ ਕਰ ਲਾ। ਸੂਬੇਦਾਰ ਨੇ ਥੋੜ੍ਹਾ ਜਿਹਾ ਨਰਮ ਹੋ ਕੇ ਆਖਿਆ, ਬੱਚਿਓ ਮੈਨੂੰ ਤੁਹਾਡੇ ਬਚਪਨ 'ਤੇ ਤਰਸ ਆਉਂਦਾ, ਤੁਹਾਡੀਆਂ ਜੇ ਛੋਟੀਆਂ ਛੋਟੀਆਂ ਉਮਰਾਂ ਨੇ, ਤੁਸੀਂ ਮੇਰੀ ਮੰਨੋ, ਇਸਲਾਮ ਕਬੂਲ ਕਰ ਲਓ, ਛੱਡ ਦਿਓ ਆਪਣਾ ਸਿੱਖੀ ਧਰਮ, ਤੁਹਾਨੂੰ ਬੇਗਮਾਂ ਦੇ ਡੋਲੇ ਦਿੱਤੇ ਜਾਣਗੇ, ਤੁਹਾਨੂੰ ਧਨ ਅਤੇ ਦੌਲ ਦੇ ਨਾਲ ਮਾਲਾਮਾਲ ਕਰ ਦਿੱਤਾ ਜਾਵੇਗਾ, ਤੁਹਾਡੀ ਮੈਂ ਕਿਸਮਤ ਬਦਲ ਕੇ ਰੱਖ ਦਿਆਂਗਾ, ਸਾਰੀ ਉਮਰ ਐਸ਼ੋ ਆਰਾਮ ਕਰੋਗੇ। ਆਓ ਸਰਵਣ ਕਰੀਏ ਕਿਵੇਂ ਸੂਬੇਦਾਰ ਵਜ਼ੀਰ ਖਾਨ ਸਾਹਿਬਜ਼ਾਦਿਆਂ ਨੂੰ ਲਾਲਚ ਦਿੰਦਾ, ਇਉਂ ਬੇਨਤੀ ਕੀਤੀ ਜਾ ਰਹੀ।
ਸੂਬੇ ਸੱਦ ਕਚਹਿਰੀ ਅੰਦਰ ਬੱਚਿਆਂ ਨੂੰ ਫੁਰਮਾਇਆ, ਵਿੱਚ ਚਮਕੌਰ ਦੇ ਬਾਪ ਤੁਸਾਂ ਦਾ ਗਿਆ ਹੈ ਮਾਰ ਮੁਕਾਇਆ।
ਮੰਨ ਕੇ ਮੇਰਾ ਤੁਸੀਂ ਆਖਿਆ, ਜਾਨਾ ਆਪ ਬਚਾ ਲਓ, ਸਾਹਿਬ ਜਾਦੇ ਹੋ ਈਨ ਮੰਨ ਕੇ ਉੱਚੇ ਰੁਤਬੇ ਪਾ ਲਓ।
ਕੇਸ ਕਟਾ ਕੇ ਮੋਮਨ ਬਣ ਜੋ, ਪੜ ਲੋ ਪੰਜ ਨਿਮਾਜ਼ਾਂ, ਡੋਲੇ ਦਿਆਂ ਸੁੰਦਰੀਆਂ ਦੇ ਸਭਾ ਦੇ ਵਿੱਚ ਨਿਵਾਜ਼ਾਂ।
ਤੁਹਾਡੀ ਕਿਸਮਤ ਵਾਲੇ ਮੁੜ ਕੇ ਲੇਖ ਜਗਾ ਲੋ, ਸਹਿਬ ਜਾਦੇ ਹੋ ਈਨ ਮੰਨ ਕੇ ਉੱਚੇ ਰੁਤਬੇ ਪਾ ਲੋ।
ਉਹ ਵੀ ਗਏ ਨੇ ਮਾਰੇ, ਮਰ ਮੁੱਕ ਗਿਆ ਪੰਥ ਖਾਲਸਾ, ਸਿੰਘ ਮਕਾ ਤੇ ਸਾਰੇ।
ਮੈਂ ਤਾਂ ਤੁਹਾਨੂੰ ਦਿਲੋਂ ਹਾਂ ਚਾਹੁੰਦਾ, ਮੈਂ ਤਾਂ ਤੁਹਾਨੂੰ ਦਿਲੋਂ ਹਾਂ ਚਾਹੁੰਦਾ, ਤੁਸੀਂ ਵੀ ਹੱਥ ਮਲਾ ਲਓ, ਸਾਹਿਬ ਜਾ ਦਿਓ ਈਨ ਮੰਨ ਕੇ ਉੱਚੇ ਰੁਤਬੇ ਪਾ ਲਓ।
ਵੇਖ ਤੁਸਾਂ ਦੀਆਂ ਕੋਮਲ ਜਿੰਦਾ, ਤਰਸ ਆਸਾਨੂੰ ਆਉਂਦਾ, ਹੁੰਦਾ ਮੁਸਲਮ ਦਿਲ ਮੋਮ ਦਾ, ਕਲਮਾ ਨਬੀ ਫਰਮਾਉਂਦਾ।
ਝੂਠੀ ਸ਼ੌਹਰਤ ਦੇ ਵਿੱਚ ਆ ਕੇ ਜਿੰਦ ਨਾ ਤੁਸੀਂ ਗਵਾ ਲਓ, ਸਾਹਿਬ ਜਾ ਦਿਓ ਈਨ ਮੰਨ ਕੇ ਉੱਚੇ ਰੁਤਬੇ ਪਾ ਲਓ।
ਓਏ ਉੱਚੇ ਅਹੁਦੇ ਦੇ ਤੁਸਾਂ ਨੂੰ ਆਪਣੇ ਪਾਸ ਬਿਠਾਵਾਂ, ਜੇਕਰ ਮੇਰੀ ਗੱਲ ਨਾ ਮੰਨੀ ਦਿਆਂਗ ਸਖਤ ਸਜਾਵਾਂ।
ਦੋਵਾਂ ਵਿੱਚੋਂ ਜਿਹੜੇ ਮਰਜ਼ੀ ਰਸਤੇ ਨੂੰ ਅਪਣਾ ਲਓ, ਸਾਹਿਬ ਜਾ ਦਿਓ ਈਨ ਮੰਨ ਕੇ ਉੱਚੇ ਰੁਤਬੇ ਪਾ ਲਓ।
ਇਹ ਬੜਾ ਹੈ ਬਿਖੜਾ ਪੈੜਾ ਜਿਸ ਰਸਤੇ ਤੁਸੀਂ ਪੈ ਗਏ, ਸਾਰਾ ਹੀ ਪਰਿਵਾਰ ਵਿਛੜ ਗਿਆ, ਦੋਵੇਂ ਬਸ ਰਹਿ ਗਏ।
ਤੁਸੀਂ ਬਚਾ